ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਿਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ। ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ। ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ। ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ। ਚਾਰੇ ਕੁੰਡਾਂ ਪਾਲਿਆ ਸਹਿਬਿਨ ਅਵਰ ਨਾ ਜਾਏ। ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਸਦਾ ਸਦਾ ਸਾ ਲਾਹੀਐ ਅੰਤ ਨ ਪਾਰਾਵਾਰ। ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ। ਸਦਾ ਸਦਾ ਆਰਾਧੀਐ ਇਹਾ ਮਤ ਵਿਸੇਖ। ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ। ਸਦਾ ਸਦਾ ਆਰਾਧੀਐ ਇਹਾ ਮਤ ਵਿਸੇਖ। ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ। ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀਓ, ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਕੀ ਮਿਲਦਾ ਹੈ? ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੱਸ ਕੇ ਆਖਿਆ, ਹਾਜ਼ਰਾਂ ਕੋ ਮਿਹਰ ਹੈ ਖਾਲਸਾ ਜੀ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ, ਕਿਉਂਕਿ ਗੁਰਸਿੱਖ ਦਾ ਹਿਰਦਾ ਕਮਲ ਦੇ ਫੁੱਲ ਵਰਗਾ ਹੈ। ਕਮਲ ਦੇ ਫੁੱਲ ਦੀ ਇਹ ਇੱਕ ਵਿਸ਼ੇਸ਼ਤਾ ਹੈ, ਜਿੰਨਾ ਚਿਰ ਤੱਕ ਸੂਰਜ ਦੀਆਂ ਕਿਰਨਾਂ ਉਸ 'ਤੇ ਨਾ ਪੈਣ ਉਹ ਕਦੇ ਖਿੜ ਨਹੀਂ ਸਕਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਗਿਆਨ ਦੇ ਮਹਾਨ ਸੂਰਜ ਹਨ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੁੰਦਾ ਹੈ, ਗੁਰਬਾਣੀ ਦੇ ਗਿਆਨ ਦੀਆਂ ਕਿਰਨਾਂ ਉਸਦੇ ਹਿਰਦੇ ਉੱਤੇ ਪੈਂਦੀਆਂ ਨੇ, ਅਤੇ ਫਿਰ ਉਹ ਅਵਸਥਾ ਪ੍ਰਾਪਤ ਹੁੰਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਹਨ, ਅੰਦਰ ਸੱਚੈ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਸਤਿਗੁਰੂ ਦੇ ਆ ਕੇ ਦਰਸ਼ਨ ਦੀਦਾਰ ਕਰਦਾ ਹੈ, ਉਹਦਾ ਤਨ ਵੀ ਉਹਦਾ ਮਨ ਵੀ ਨਿਹਾਲ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਗਦਗਦ ਹੋ ਜਾਂਦਾ ਹੈ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੋਣ ਦਾ ਅਤੇ ਨਾਲ ਹੀ ਸਤਸੰਗਤ ਵਿੱਚ ਬੈਠ ਕੇ ਬਾਣੀ ਕੀਰਤਨ ਕਥਾ ਸੇਵਾ ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਬਖਸ਼ੀ ਹੈ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਐ ਮੇਰੇ ਮਨ ਜਿੰਨਾ ਚਿਰ ਤੱਕ ਤੇਰੇ ਵਿੱਚ ਸਵਾਸ ਚੱਲ ਰਹੇ ਹਨ, ਸਾਚਾ ਸੇਵ ਤੂੰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰ। ਇਹਦਾ ਮਤਲਬ ਇਹ ਹੈ, ਜਨਮ ਤੋਂ ਲੈ ਕੇ ਮਰਨ ਤੱਕ ਜਿਤਨਾ ਵੀ ਸਾਡਾ ਜ਼ਿੰਦਗੀ ਦਾ ਸਮਾਂ ਹੈ, ਇਹ ਸੇਵਾ ਅਤੇ ਸਿਮਰਨ ਕਰਨ ਵਾਸਤੇ ਹੀ ਸਾਨੂੰ ਮਿਲਿਆ ਹੋਇਆ ਹੈ। ਕੋਈ ਇਹ ਨਾ ਸੋਚੇ ਬਈ ਮੈਂ ਸੇਵਾ ਬਿਰਧ ਅਵਸਥਾ ਵਿੱਚ ਕਰ ਲਵਾਂਗਾ। ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਤੇਰੇ ਸਰੀਰ ਵਿੱਚ ਸਵਾਸ ਚੱਲ ਰਹੇ ਹਨ, ਚਾਹੇ ਬਾਲ ਅਵਸਥਾ ਹੈ, ਚਾਹੇ ਜਵਾਨੀ ਹੈ, ਚਾਹੇ ਬਿਰਧ ਅਵਸਥਾ ਹੈ, ਕਿਸੇ ਵੀ ਹਾਲਤ ਵਿੱਚ ਵਾਹਿਗੁਰੂ ਦੀ ਸੇਵਾ ਕਰ। ਭਗਤ ਕਬੀਰ ਜੀ ਦੇ ਬੜੇ ਸੁੰਦਰ ਉਪਦੇਸ਼ ਹਨ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਆਵ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਹਨ ਕਿ ਐ ਮੇਰੇ ਮਨ, ਜਿੰਨਾ ਚਿਰ ਤੱਕ ਤੇਰੇ ਸਰੀਰ ਵਿੱਚ ਸਵਾਸ ਚੱਲ ਰਹੇ ਹਨ, ਆਖਰੀ ਸਵਾਸ ਤੱਕ ਵੀ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰ, ਭਾਵ ਉਸਦਾ ਸਿਮਰਨ ਕਰ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ਼। ਬਿਨਾਂ ਸੱਚੇ ਵਾਹਿਗੁਰੂ ਤੋਂ ਆ ਜਿਤਨਾ ਵੀ ਤੂੰ ਪਸਾਰਾ ਵੇਖ ਰਿਹਾ ਹੈ, ਇਹ ਸਾਰਾ ਹੀ ਝੂਠਾ ਹੈ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਅੰਤੇ ਹੋਏ ਵਿਨਾਸ਼, ਅੰਤ ਨੂੰ ਇਸਨੇ ਨਾਸ ਹੋ ਹੀ ਜਾਣਾ ਹੈ। ਇਸੇ ਲਈ ਝੂਠੇ ਪਸਾਰੇ ਦੇ ਨਾਲੋਂ ਮੋਹ ਤੋੜ ਕੇ ਤੂੰ ਉਸ ਸੱਚੇ ਅਕਾਲ ਪੁਰਖ ਦੀ ਸੇਵਾ ਕਰ, ਇਹਦੇ ਨਾਲ ਹੀ ਤੇਰਾ ਜੀਵਨ ਸਫਲ ਹੋ ਸਕਦਾ ਹੈ, ਇਹਦੇ ਨਾਲ ਹੀ ਤੇਰਾ ਲੋਕ ਅਤੇ ਪਰਲੋਕ ਵੀ ਸਵਰ ਸਕਦਾ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਿਮਰਨ ਦਾ ਲਾਭ ਕੀ ਹੈ? ਕਈ ਪੁੱਛਦੇ ਨੇ ਜੇ ਅਸੀਂ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ, ਸਿਮਰਨ ਕਰਨ ਲੱਗ ਪਏ, ਇਹਦਾ ਸਾਨੂੰ ਫਲ ਕੀ ਹੋਵੇਗਾ? ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹਲਾ ਪੰਜਵਾ, ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦੇ ਰਹੇ ਹਨ ਕਿ ਐ ਮਨਾ, ਸਭ ਤੋਂ ਪਹਿਲਾਂ ਰਸਨਾ ਸੱਚਾ ਸਿਮਰੀਐ, ਆਪਣੀ ਰਸਨਾ ਤੋਂ ਸੱਚਾ ਨਾਮ ਸਿਮਰਨਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ, ਪਹਿਲਾਂ ਰਸਨਾ ਤੋਂ ਨਾਮ ਜਪੋ, ਰਸਨਾ ਤੋਂ ਜਪਦਿਆਂ ਜਪਦਿਆਂ ਫਿਰ ਉਹ ਤੁਹਾਡੇ ਮਨ ਵਿੱਚ ਵਸੇਗਾ। ਇਸੇ ਲਈ ਤਾਂ ਸਤਿਗੁਰੂ ਨੇ ਇਸ ਰਸਨਾ ਦੇ ਬਾਰੇ ਲਿਖਿਆ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਜੇ ਅਸੀਂ ਇਸ ਰਸਨਾ ਤੋਂ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਾਂਗੇ ਤਾਂ ਇਹਨੂੰ ਤਿਲ ਤਿਲ ਕਰਕੇ ਕੱਟਿਆ ਜਾਵੇਗਾ, ਇਸ ਰਸਨਾ ਨੂੰ ਸਜ਼ਾ ਮਿਲੇਗੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਰਸਨਾ ਨੂੰ ਉਪਦੇਸ਼ ਦਿੱਤਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਰਸਨਾ ਸੱਚਾ ਸਿਮਰੀਆ, ਹਜ਼ੂਰ ਕਹਿੰਦੇ ਰਸਨਾ ਦੁਆਰਾ ਸੱਚਾ ਨਾਮ ਸਿਮਰਨਾ ਚਾਹੀਦਾ ਹੈ, ਇਹਦਾ ਫਲ ਮਨ ਤਨ ਨਿਰਮਲ ਹੋਏ, ਤੇਰਾ ਮਨ ਵੀ ਤੇ ਤੇਰਾ ਤਨ ਵੀ ਪਵਿੱਤਰ ਹੋ ਜਾਵੇਗਾ।
ਮਾਤ ਪਿਤਾ ਸਾਕ ਅਗਲੇ, ਤਿਸ ਬਿਨ ਅਵਰ ਨਾ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ, ਮਾਤਾ ਪਿਤਾ ਪੁੱਤਰ ਪਤਨੀ ਆਦਿਕ ਸਾਕ ਅਗਲੇ, ਜਿਹੜੇ ਬਹੁਤ ਤੇਰੇ ਹੋਰ ਸਾਕ ਸੰਬੰਧ ਨੇ, ਤਿਸ ਬਿਨ ਅਵਰ ਨਾ ਕੋਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਤੇਰਾ ਕੋਈ ਵੀ ਸੰਗੀ ਸਾਥੀ ਨਹੀਂ ਹੈ। ਕਿਉਂ? ਜਦੋਂ ਅੰਧਾ ਸਮਾਂ ਆਉਂਦਾ ਹੈ, ਉਸ ਵੇਲੇ ਕੋਈ ਵੀ ਸੰਸਾਰਕ ਸੰਬੰਧੀ ਕੋਈ ਵੀ ਸਾਖ ਸਾਡੇ ਨਾਲ ਨਹੀਂ ਨਿਭਦਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਥਾਂ ਥਾਂ 'ਤੇ ਇਹ ਗੱਲ ਸਾਨੂੰ ਸਮਝਾਈ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਮਾਤਾ ਪਿਤਾ ਆਦਿਕ ਜਿਤਨੇ ਵੀ ਸੰਸਾਰ ਦੇ ਸਾਖ ਸੰਬੰਧ ਨੇ, ਅਗਲੇ ਦਾ ਅਰਥ ਹੈ ਬਹੁਤ ਤੇਰੇ ਹੋਣ, ਪਰ ਯਾਦ ਰੱਖ, ਤਿਸ ਬਿਨ ਅਵਰ ਨਾ ਕੋਏ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਅਸਲੀ ਤੇਰਾ ਸਹਾਈ ਮਦਦਗਾਰ ਕੋਈ ਵੀ ਨਹੀਂ ਹੋਵੇਗਾ।
ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਕਰ ਦੇਵੇ, ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ, ਚਸਾ ਨਾ ਵਿਸਰੈ ਸੋਏ, ਅਤੇ ਫਿਰ ਇੱਕ ਚਸਾ ਭਰ ਵੀ ਉਹ ਕਦੇ ਭੁੱਲਦਾ ਨਹੀਂ ਹੈ। ਚਸਾ ਇੱਕ ਸਮੇਂ ਦਾ ਵਾਚਕ ਹੈ, ਜਿਵੇਂ ਸੋਹਲੇ ਬਾਣੀ ਦੇ ਵਿੱਚ ਵੀ ਸਤਿਗੁਰੂ ਨੇ ਆਖਿਆ ਸੀ, ਵਿਸੋਏ ਚਸਿਆ ਘੜੀਆਂ ਪਹਿਰਾ, ਇਹ ਵਿਸੋਏ ਚਸੇ ਇਹ ਪੁਰਾਣੇ ਸਮੇਂ ਦੇ ਵਿੱਚ ਕਾਲ ਦੇ ਸੂਚਕ ਪਦ ਸਨ। ਜਿਵੇਂ 15 ਵਾਰੀ ਅੱਖ ਖੋਲੀਏ ਮੀਚੀਏ, ਇਸ ਨੂੰ ਇੱਕ ਵਿਸਵਾ ਕਹਿੰਦੇ ਨੇ, ਅਤੇ 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ। ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚਸਾ ਕਹਿੰਦੇ ਨੇ, ਚਸਾ ਨਾ ਵਿਸਰੈ ਸੋਏ। ਚਸਾ ਦਾ ਅਰਥ ਹੈ ਬਈ ਕੋਈ 2-4 ਮਿੰਟ ਵੀ ਉਹ ਵਾਹਿਗੁਰੂ ਪਰਮੇਸ਼ਰ ਕਦੇ ਵੀ ਭੁੱਲੇ ਨਾ। ਇਹ ਗੱਲ ਤਾਂ ਹੀ ਹੋ ਸਕਦੀ ਹੈ ਜੇ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਕਰ ਦੇਵੇ।
ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ ਰਹਾ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਕਿ ਐ ਮੇਰੇ ਮਨ, ਜਿੰਨਾ ਚਿਰ ਤੱਕ ਤੇਰੇ ਅੰਦਰ ਸਵਾਸ ਚੱਲ ਰਹੇ ਨੇ ਅਤੇ ਆਖਰੀ ਸਵਾਸ ਤੱਕ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰ, ਭਾਵ ਉਸਦਾ ਸਿਮਰਨ ਕਰ। ਬਿਨਾਂ ਸੱਚੇ ਵਾਹਿਗੁਰੂ ਤੋਂ ਸਭ ਕੁਝ ਕੂੜ ਹੈ, ਝੂਠ ਹੈ, ਮਿਥਿਆ ਹੈ, ਅੰਤੇ ਹੋਏ ਵਿਨਾਸ਼। ਜੇ ਤੈਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਤਾਂ ਯਾਦ ਰੱਖ, ਜਦੋਂ ਅੰਧਾ ਸਮਾਂ ਆਵੇਗਾ ਤਾਂ ਸਭ ਕੁਝ ਇੱਥੇ ਹੀ ਨਾਸ਼ ਹੋ ਜਾਣਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਸਾਹਿਬ ਮੇਰਾ ਨਿਰਮਲਾ, ਕਿ ਐ ਮਨ, ਉਹ ਮੇਰਾ ਸਾਹਿਬ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਹਾਨ ਨਿਰਮਲਾ ਪਵਿੱਤਰ ਸਰੂਪ ਹੈ, ਤਿਸ ਬਿਨ ਰਹਿਣ ਨਾ ਜਾਏ। ਸਾਡਾ ਉਸ ਅਕਾਲ ਪੁਰਖ ਦੇ ਨਾਲ ਇੰਨਾ ਪ੍ਰੇਮ ਹੋ ਗਿਆ ਹੈ ਜਿੰਨਾ ਮੱਛੀ ਦਾ ਪਾਣੀ ਨਾਲ ਹੁੰਦਾ ਹੈ, ਅਮਲੀ ਦਾ ਅਮਲ ਨਾਲ ਹੁੰਦਾ ਹੈ। ਤਿਸ ਬਿਨ ਰਹਿਣ ਨਾ ਜਾਏ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਡੇ ਪਾਸੋਂ ਰਿਹਾ ਨਹੀਂ ਜਾਂਦਾ।
ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ।
ਇਹ ਮੇਰੀ ਮਾਂ, ਇਹ ਮਾਂ ਪੁਰਖੋ, ਮੇਰੇ ਮਨ ਵਿੱਚ ਵੀ, ਮੇਰੇ ਤਨ ਦੇ ਵਿੱਚ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਬਹੁਤੀ ਭੁੱਖ ਲੱਗੀ ਹੋਈ ਹੈ। ਕੋਈ ਆਣ ਮਿਲਾਵੇ ਮਾਏ, ਕੋਈ ਹੈ ਇਹੋ ਜਿਹਾ ਵਿਚੋਲਾ, ਕੋਈ ਹੈ ਐਸਾ ਗੁਰਮੁਖ ਪਿਆਰਾ, ਕੋਈ ਹੈ ਦਰਗਾਹੀ ਬਸੀਠ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਲਿਆ ਕੇ ਸਾਡੇ ਨਾਲ ਮਿਲਾ ਦੇਵੇ।
ਚਾਰੇ ਕੁੰਡਾ ਪਾਲੀਆ ਸਹਿਬਿਨ ਅਵਰ ਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਚਾਰੇ ਹੀ ਕੁੰਡਾਂ, ਚਾਰੇ ਹੀ ਦਿਸ਼ਾ ਉੱਤਰ, ਦੱਖਣ, ਪੂਰਬ ਅਤੇ ਪੱਛਮ ਭਾਲ ਲਈਆਂ ਨੇ। ਸਹਿਬਿਨ ਅਵਰ ਨਾ ਜਾਏ, ਉਸ ਪਰਮੇਸ਼ਰ ਪਤੀ ਤੋਂ ਬਿਨਾਂ ਸਾਡੇ ਰਹਿਣ ਲਈ ਹੋਰ ਕੋਈ ਵੀ ਢੁਕਵੀਂ ਜਗ੍ਹਾ ਨਹੀਂ ਹੈ।
ਇਸ ਆ ਗਏ ਅਰਦਾਸ ਕਰ ਜੋ ਮੇਲੇ ਕਰਤਾਰ।
ਪਿੱਛੇ ਆਖਿਆ ਸੀ ਕੋਈ ਆਣ ਮਿਲਾਵੇ ਮਾਏ, ਕੋਈ ਹੈ ਇਹੋ ਜਿਹਾ ਵਿਚੋਲਾ। ਹਜ਼ੂਰ ਕਹਿੰਦੇ ਜੇ ਇਹੋ ਜਿਹਾ ਵਿਚੋਲਾ ਮਿਲ ਜਾਵੇ, ਤਿਸ ਆਗੇ ਅਰਦਾਸ ਕਰ, ਉਸਦੇ ਅੱਗੇ ਉਹਦੇ ਚਰਨਾਂ ਵਿੱਚ ਅਰਦਾਸ ਕਰ, ਜੋਦੜੀ ਕਰ, ਜੋ ਮੇਲੇ ਕਰਤਾਰ, ਜੋ ਉਸ ਕਰਤਾਰ ਨੂੰ, ਉਸ ਪਰਮੇਸ਼ਰ ਪਤੀ ਨੂੰ ਮੇਲ ਦੇਵੇ।
ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ।
ਉਹ ਦਰਗਾਹੀ ਵਿਚੋਲਾ ਕੌਣ ਹੈ, ਇਹਦੇ ਬਾਰੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕੇ ਸਪਸ਼ਟ ਕਰ ਰਹੇ ਹਨ। ਸਤਿਗੁਰ ਦਾਤਾ ਨਾਮ ਕਾ, ਗੁਰਮੁਖੋ, ਸਤਿਗੁਰੂ ਹੀ ਦਰਗਾਹੀ ਬਸੀਠ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਹਜ਼ੂਰ ਕਹਿੰਦੇ ਸਤਿਗੁਰੂ ਨਾਮ ਦਾ ਦਾਤਾ ਹੈ, ਕਿਉਂਕਿ ਨਾਮ ਵਾਹਿਗੁਰੂ ਦੇ ਮਿਲਾਪ ਦਾ ਵਸੀਲਾ ਹੈ। ਪੂਰਾ ਜਿਸ ਭੰਡਾਰ, ਜਿਸ ਗੁਰੂ ਦਾ ਭੰਡਾਰਾ ਵੀ ਐਨ ਲਵਾ ਲਵ ਭਰਿਆ ਹੋਇਆ ਹੈ, ਇਹਦਾ ਮਤਲਬ ਗੁਰੂ ਭਗਤੀ ਦਾ ਖਜ਼ਾਨਾ ਹੈ, ਨਾਮ ਦਾ ਖਜ਼ਾਨਾ ਹੈ। ਉਹ ਨਾਮ ਦਾ ਖਜ਼ਾਨਾ ਇੰਨਾ ਭਰਿਆ ਹੋਇਆ ਹੈ, ਕਦੇ ਮੁੱਕਣ ਵਾਲਾ ਨਹੀਂ ਹੈ। ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਵੀ ਹਜ਼ੂਰ ਨੇ ਲਿਖਿਆ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਸਤਿਗੁਰੂ ਦਾ ਭੰਡਾਰਾ ਹੈ। ਹਜ਼ੂਰ ਕਹਿੰਦੇ ਇਹ ਕਦੇ ਮੁੱਕਣ ਵਾਲਾ ਵੀ ਨਹੀਂ ਹੈ।
ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰਾਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸਦਾ ਸਦਾ ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਅੰਤ ਨਾ ਪਾਰਾਵਾਰ, ਜਿਸ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ।
ਹਰ ਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ।
ਬਾਰ ਬਾਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹੀ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਪਰਵਤਗਾਰ ਸਾਲਾਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਵਤਗਾਰ ਹੈ, ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਉਹੀ ਕਰ ਰਿਹਾ ਹੈ। ਉਹਦੀ ਹੀ ਸਾਨੂੰ ਸਿਫਤ ਕਰਨੀ ਚਾਹੀਦੀ ਹੈ, ਜਿਸ ਦੇ ਚਲਤ ਅਨੇਕ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਚਲ ਦਾ ਅਰਥ ਹੈ ਚਰਿੱਤਰ, ਉਹਦੇ ਚੋਜ ਉਹਦੇ ਕੌਤਕ ਬੇਅੰਤੀ ਹਨ।
ਸਦਾ ਸਦਾ ਆਰਾਧੀਐ ਇਹਾ ਮਤ ਵਿਸੇਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਦਾ ਸਦਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ ਚਾਹੀਦਾ ਹੈ, ਸਦਾ ਸਦਾ ਉਸਦਾ ਸਿਮਰਨ ਕਰਨਾ ਚਾਹੀਦਾ ਹੈ। ਇਹਾ ਮਤ ਵਿਸੇਖ, ਇਹ ਜਿਹੜੀ ਸਿਮਰਨ ਵਾਲੀ ਮਤ ਹੈ, ਇਹੀ ਸਭ ਤੋਂ ਉੱਚੀ ਸੁੱਚੀ ਤੇ ਵੱਡੀ ਮਤ ਹੈ।
ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਮੱਥੇ ਤੇ ਵਾਹਿਗੁਰੂ ਪਰਮੇਸ਼ਰ ਨੇ ਚੰਗੇ ਭਾਗ ਲਿਖ ਦਿੱਤੇ ਹਨ, ਚੰਗੇ ਲੇਖ ਲਿਖ ਦਿੱਤੇ ਹਨ, ਉਸ ਦੇ ਮਨ ਤੇ ਤਨ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਆਪ ਤੇ ਉਸਦਾ ਨਾਮ ਮਿੱਠਾ ਪਿਆਰਾ ਲੱਗਦਾ ਹੈ। ਨਹੀਂ ਤੇ ਹੁਣ ਵੇਖ ਲਓ, ਅਸੀਂ ਹੋਰ ਚੀਜ਼ਾਂ ਨਾਲ ਤੇ ਪਿਆਰ ਕਰਦੇ ਹਾਂ, ਸਿਰਫ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪਿਆਰ ਨਹੀਂ ਕਰ ਸਕਦੇ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਲਿਖੇ ਹੁੰਦੇ ਨੇ ਤੇ ਫਿਰ ਉਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਹਨ, ਔਰ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਮਿੱਠਾ ਲੱਗਦਾ ਹੈ। ਜਿਸ ਮਸਤਕ ਨਾਨਕ ਲਿਖ, ਜਿਸ ਦੇ ਮੱਥੇ ਤੇ ਕੋਈ ਚੰਗੇ ਲੇਖ ਲਿਖੇ ਹੁੰਦੇ ਨੇ, ਉਸ ਦੇ ਮਨ ਤੇ ਤਨ ਦੇ ਵਿੱਚ ਵਾਹਿਗੁਰੂ ਮਿੱਠਾ ਪਿਆਰਾ ਲੱਗਦਾ ਹੈ।
ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨ ਹੋ ਮਿਲ ਪਾਈ ਹੋ ਸੱਚਾ ਨਾਮ ਸਮਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਸ ਗੁਰੂ ਦੀ ਕਿਰਪਾ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ, ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਉਸ ਗੁਰੂ ਦੀ ਮਹਿਮਾ ਇਸ ਅਗਲੇ ਸ਼ਬਦ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਕਰ ਰਹੇ ਹਨ। ਮੇਰੇ ਮਨ ਗੁਰ ਜੀਵੜ ਅਵਰਨਾ ਕੋਈ, ਕਿ ਇਹ ਮੇਰੇ ਮਨ ਗੁਰੂ ਜਿੱਡਾ ਵੱਡਾ ਦਾਤਾ ਹੋਰ ਕੋਈ ਵੀ ਨਹੀਂ ਹੈ। ਦੂਜਾ ਥਾਉ ਨਾ ਕੋ ਸੁਝੈ ਗੁਰ ਮੇਲੇ ਸੱਚ ਸੋਏ। ਗੁਰੂ ਤੋਂ ਬਿਨਾਂ ਸਾਨੂੰ ਹੋਰ ਦੂਜਾ ਕੋਈ ਥਾਂ ਸੁਝਦਾ ਹੀ ਨਹੀਂ ਹੈ, ਦਿਸਦਾ ਹੀ ਨਹੀਂ ਹੈ। ਗੁਰ ਮੇਲੇ ਸੱਚ ਸੋਏ, ਕਿਉਂਕਿ ਗੁਰੂ ਹੀ ਦਰਗਾਹੀ ਵਿਚੋਲੇ ਹਨ ਅਤੇ ਗੁਰੂ ਹੀ ਉਹ ਸਤਿਸ਼੍ਰੂ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਨੂੰ ਮੇਲ ਸਕਦੇ ਹਨ। ਇਸ ਲਈ ਗੁਰੂ ਵਰਗਾ ਹੋਰ ਕੋਈ ਸਾਨੂੰ ਦੇਵਤਾ, ਫਰਿਸ਼ਤਾ, ਪੀਰ ਪੈਗੰਬਰ ਨਜ਼ਰ ਨਹੀਂ ਆਉਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਪਾਕ ਸੋ ਲਾਗਾ ਸੇਵ, ਗੁਰੂ ਵਰਗਾ ਨਾ ਤੇ ਕੋਈ ਮਨੁੱਖ ਹੈ, ਨਾ ਕੋਈ ਦੇਵਤਾ ਹੈ, ਨਾ ਕੋਈ ਰਹਿਬਰ ਕੋਈ ਅਵਤਾਰ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ। ਇੱਥੇ ਆ ਕੇ ਗੁਰੂ ਮਹਾਰਾਜ ਨੇ ਗੱਲ ਮੁਕਾ ਦਿੱਤੀ, ਸਭ ਤੋਂ ਵੱਡੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰੂ ਪਰਮੇਸ਼ਰ ਹਨ। ਸੰਤ ਜਨੋ ਮਿਲ ਪਾਈ ਹੋ ਸੱਚਾ ਨਾਮ ਸਮਾਲ। ਹਜ਼ੂਰ ਕਹਿੰਦੇ ਐ ਸੰਤ ਜਨੋ, ਤੁਸੀਂ ਮਿਲ ਕੇ ਸੱਚਾ ਨਾਮ ਸਮਾਲ ਅਤੇ ਸੱਚੇ ਨਾਮ ਦੀ ਸੰਭਾਲ ਕਰੋ। ਪਾਈ ਹੋ, ਭਾਈ ਸ਼ਬਦ ਦੁਆਰਾ ਸਤਿਗੁਰੂ ਮਹਾਰਾਜ ਉਹਨਾਂ ਗੁਰਮੁਖਾਂ ਨੂੰ ਸੰਬੋਧਨ ਕਰਦੇ ਨੇ, ਸੰਤ ਜਨੋ ਮਿਲ ਪਾਈ ਹੋ, ਕਿ ਇਹ ਸੰਤ ਜਨੋ ਸਾਡੇ ਭਾਈ ਜਨੋ ਆਓ, ਆਪਾਂ ਮਿਲ ਕੇ ਸੱਚਾ ਨਾਮ ਸੰਭਾਲ, ਵਾਹਿਗੁਰੂ ਦੇ ਸੱਚੇ ਨਾਮ ਨੂੰ ਸੰਭਾਲੀਏ।
ਸਾ ਬੰਧੋ ਜੀ ਕਾ ਐਥੇ ਓਥੇ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਨਾਮ ਹੈ, ਇਹ ਪਰਲੋਕ ਦਾ ਤੋਸਾ ਦਾ ਅਰਥ ਹੈ, ਇਹ ਖਰਚ ਹੈ। ਤੋਸਾ ਬੰਧੋ ਜੀ ਕਾ, ਇਹ ਤੁਹਾਡੀ ਜੀਵਾਤਮਾ ਦਾ, ਤੁਹਾਡੀ ਰੂਹ ਦਾ ਇਹ ਇੱਕ ਆਹਾਰ ਹੈ, ਇਹਨੂੰ ਤੁਸੀਂ ਆਪਣੇ ਪੱਲੇ ਬੰਨ ਲਵੋ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸਪਸ਼ਟ ਲਿਖਿਆ ਹੈ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿੱਥੇ ਪਰਲੋਕ ਦੇ ਰਸਤੇ ਵਿੱਚ ਇੰਨਾ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ, ਜਿਸ ਦੀਆਂ ਕੂਹਾਂ ਮਿਣੀਆਂ ਨਹੀਂ ਜਾ ਸਕਦੀਆਂ, ਪਰ ਉੱਥੇ ਵਾਹਿਗੁਰੂ ਦਾ ਨਾਮ ਹੀ ਤੋਸਾ ਸਾਡੇ ਜੀਵਨ ਦਾ ਆਧਾਰ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਤੋਸਾ ਬੰਧੋ ਜੀ ਕਾ, ਇਹ ਤੁਹਾਡੇ ਜੀ ਦਾ, ਤੁਹਾਡੀ ਜੀਵ ਆਤਮਾ ਅਤੇ ਤੁਹਾਡੀ ਰੂਹ ਦਾ ਇਹ ਇੱਕ ਸਹਾਰਾ ਹੈ, ਇਸ ਨੂੰ ਪੱਲੇ ਬੰਨੋ। ਇੱਥੇ ਉੱਥੇ ਨਾਲ, ਉਹ ਇੱਥੇ ਇਸ ਲੋਕ ਵਿੱਚ ਵੀ ਅਤੇ ਉੱਥੇ ਪ੍ਰਲੋਕ ਦੇ ਵਿੱਚ ਵੀ ਤੁਹਾਡੇ ਨਾਲ ਨਿਭੇਗਾ।
ਗੁਰ ਪੂਰੇ ਤੇ ਪਾਈ ਹੈ ਆਪਣੀ ਨਦਰ ਨਿਹਾਲ।
ਤੇ ਮਹਾਰਾਜ, ਇਹ ਜਿਹੜਾ ਨਾਮ ਦਾ ਤੋਸਾ ਹੈ, ਨਾਮ ਦਾ ਅੰਮ੍ਰਿਤ ਭੋਜਨ ਹੈ, ਇਹ ਮਿਲਦਾ ਕਿੱਥੋਂ ਹੈ? ਹਜ਼ੂਰ ਕਹਿੰਦੇ ਗੁਰ ਪੂਰੇ ਤੇ ਪਾਈਏ, ਇਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਕਿਵੇਂ ਪ੍ਰਾਪਤ ਹੁੰਦਾ ਹੈ? ਆਪਣੀ ਨਜ਼ਰ ਨਿਹਾਲ, ਜਦੋਂ ਸਤਿਗੁਰੂ ਆਪਣੀ ਮਿਹਰ ਦੀ ਨਿਗਾਹ ਨਾਲ ਤੱਕਦੇ ਨੇ, ਤੇ ਫਿਰ ਗੁਰਸਿੱਖ ਦੀ ਝੋਲੀ ਵਿੱਚ ਨਾਮ ਦਾ ਤੋਸਾ ਪਾ ਦਿੰਦੇ ਹਨ।
ਕਰਮ ਪ੍ਰਾਪਤ ਤਿਸ ਹੋਵੇ ਜਿਸਨੋ ਹੋਏ ਦਿਆਲ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਖਦੇ ਨੇ ਬਈ, ਗੁਰੂ ਦੀ ਕਿਰਪਾ ਦੁਆਰਾ ਇਹ ਨਾਮ ਦਾ ਤੋਸਾ ਵੀ ਉਸੇ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸਨੂੰ ਹੋਏ ਦਿਆਲ, ਜਿਨ੍ਹਾਂ 'ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਵੀ ਦਿਆਲ ਹੋਵੇ, ਪ੍ਰਸੰਨ ਹੋ ਜਾਵੇ। ਇਹਦਾ ਮਤਲਬ ਇਹ ਹੈ, ਗੁਰੂ ਦੀ ਸ਼ਰਨ ਵਿੱਚ ਵੀ ਉਹੀ ਜਾਂਦਾ ਹੈ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਵੇ, ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ ਉਸ ਨੂੰ ਇਹ ਨਾਮ ਦਾ ਤੋਸਾ ਪ੍ਰਾਪਤ ਹੁੰਦਾ ਹੈ।
ਮੇਰੇ ਮਨ ਗੁਰੂ ਜੇ ਵਡ ਅਵਰ ਨ ਕੋਏ, ਦੂਜਾ ਥਾਂ ਨ ਕੋ ਸੁਝੈ ਗੁਰ ਮੇਲੇ ਸਚ ਸੋਏ ਰਹਾਉ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਦੀ ਮਹਿਮਾ ਕੀਤੀ ਹੈ। ਮੇਰੇ ਮਨ ਗੁਰ ਜੇਵੜ ਅਵਰ ਨਾ ਕੋਈ, ਕਿ ਇਹ ਮੇਰੇ ਮਨ ਗੁਰੂ ਜਿੱਡਾ ਵੱਡਾ ਹੋਰ ਕੋਈ ਵੀ ਦੇਵੀ ਦੇਵਤਾ ਨਹੀਂ ਹੋ ਸਕਦਾ। ਦੂਜਾ ਥਾਂ ਨਾ ਕੋ ਸੁਝੈ, ਸਾਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਥਾਂ ਟਿਕਾਣਾ ਵੀ ਨਜ਼ਰ ਨਹੀਂ ਆਉਂਦਾ, ਜਿੱਥੇ ਜਾ ਕੇ ਸਾਨੂੰ ਨਾਮ ਦੀ ਦਾਤ, ਜੀਵਨ ਦੀ ਦਾਤ ਪ੍ਰਾਪਤ ਹੋ ਸਕੇ। ਗੁਰ ਮੇਲੇ ਸੱਚ ਸੋਏ, ਅਤੇ ਗੁਰੂ ਹੀ ਦਰਗਾਹੀ ਵਸੀਠ ਨੇ ਜਿਹੜੇ ਉਹ ਸੱਚ ਸਰੂਪ ਵਾਹਿਗੁਰੂ ਦੇ ਨਾਲ ਮਿਲਦੇ ਹਨ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ, ਵੀ ਜਿਸਨੇ ਭਾਵਨਾ ਨਾਲ, ਭਰੋਸੇ ਨਾਲ ਸਤਿਗੁਰੂ ਦੇ ਜਾ ਕੇ ਦਰਸ਼ਨ ਕੀਤੇ ਅਤੇ ਸਗਲ ਪਦਾਰਥ ਤਿਸ ਮਿਲੇ, ਉਹਨੂੰ ਸਾਰੇ ਹੀ ਪਦਾਰਥ ਮਿਲ ਗਏ। ਕਿਉਂ? ਸਤਿਗੁਰੂ ਨੇ ਫਰਮਾਇਆ ਹੈ, ਜਿੱਤੜੇ ਫਲ ਮਨ ਬਾਂਛੀਆ ਤਿੱਤੜੇ ਸਤਿਗੁਰ ਪਾਸ। ਜਿੰਨੇ ਵੀ ਫਲ ਸਾਨੂੰ ਚਾਹੀਦੇ ਨੇ, ਧਰਮ, ਅਰਥ, ਕਾਮ ਅਤੇ ਮੋਕਸ਼ ਵਰਗੇ ਚਾਰ ਪਦਾਰਥ ਸਤਿਗੁਰੂ ਦੇ ਕੋਲ ਨੇ। ਜਦੋਂ ਅਸੀਂ ਸਤਿਗੁਰੂ ਦੇ ਜਾ ਕੇ ਦਰਸ਼ਨ ਕਰਦੇ ਹਾਂ, ਭਾਵਨਾ ਨਾਲ, ਭਰੋਸੇ ਦੇ ਨਾਲ ਸਤਿਗੁਰੂ ਦੇ ਦੀਦਾਰ ਕਰਦੇ ਹਾਂ, ਤਾਂ ਫਿਰ ਸਾਰੇ ਹੀ ਪਦਾਰਥ ਉਸਨੂੰ ਮਿਲ ਜਾਂਦੇ ਹਨ।
ਗੁਰ ਚਰਣੀ ਜਿਨ ਮਨ ਲਗਾ ਸੇਵੜ ਭਾਗੀ ਮਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਾਂ ਪੁਰਖੋ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਲੱਗਿਆ ਹੈ, ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਹਨ।
ਗੁਰ ਦਾਤਾ ਸਮਰਥ ਗੁਰ, ਗੁਰ ਸਭ ਮੈਂ ਰਹਾ ਸਮਾਏ।
ਲੋ, ਹੁਣ ਅੱਗੇ ਗੁਰੂ ਦੀ ਮਹਿਮਾ ਹੀ ਹੋ ਰਹੀ ਹੈ। ਗੁਰੂ ਦਾਤਾ ਹੈ, ਗੁਰੂ ਨਾਮ ਦਾ ਵੀ ਦਾਤਾ ਹੈ, ਗੁਰੂ ਆਤਮਕ ਜੀਵਨ ਦਾ ਵੀ ਦਾਤਾ ਹੈ, ਸਮਰੱਥ ਗੁਰ, ਅਤੇ ਗੁਰੂ ਸਰਵ ਸ਼ਕਤੀਮਾਨ ਵੀ ਹੈ, ਜੋ ਚਾਹੇ ਉਹੀ ਉਹ ਕਰ ਸਕਦਾ ਹੈ। ਗੁਰਸਭ ਮੈਂ ਰਹਿਆ ਸਮਾਏ, ਅਤੇ ਗੁਰੂ ਭਾਈ ਵਿਆਪਕ ਸਰੂਪ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ।
ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁਬਦਾ ਲੈ ਤਰਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਗੁਰੂ ਹੀ ਪਰਮੇਸ਼ਰ ਹੈ ਅਤੇ ਗੁਰੂ ਹੀ ਪਾਰ ਬ੍ਰਹਮ ਹੈ। ਗੁਰ ਡੁੱਬਦਾ ਲੈ ਤਰਾਏ, ਅਤੇ ਭਾਈ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ, ਅਤੇ ਗੁਰੂ ਡੁੱਬਦੇ ਨੂੰ ਵੀ ਤਾਰ ਦਿੰਦੇ ਨੇ। ਕਿਉਂ? ਸਤਿਗੁਰੂ ਦੇ ਕੋਲ ਇੱਕ ਨਾਮ ਦਾ ਜਹਾਜ਼ ਹੈ, ਉਸ ਨਾਮ ਦੇ ਜਹਾਜ਼ 'ਤੇ ਚੜ੍ਹਾ ਕੇ ਡੁੱਬਦਿਆਂ ਨੂੰ ਵੀ ਤਾਰ ਦਿੰਦੇ ਨੇ। ਕਿਉਂਕਿ ਜੇ ਕੋਈ ਅਨਤਾਰੂ ਬੰਦਾ ਹੋਵੇ, ਤਰਨ ਨਾ ਜਾਣਦਾ ਹੋਵੇ, ਉਹ ਜੇ ਡੂੰਘੇ ਪਾਣੀ ਵਿੱਚ ਪੈਰ ਪਾਵੇ ਡੁੱਬ ਸਕਦਾ, ਪਰ ਜੇ ਉਸ ਨੂੰ ਜਹਾਜ਼ 'ਤੇ ਚੜ੍ਹਾ ਦਿਓ ਤੇ ਫਿਰ ਉਹ ਪਾਰ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਪੱਥਰ ਹੈ, ਲੋਹਾ ਹੈ, ਹੋਰ ਕਈ ਐਸੀਆਂ ਠੋਸ ਚੀਜ਼ਾਂ ਨੇ ਜਿਹੜੀਆਂ ਉਂਝ ਡੁੱਬ ਜਾਂਦੀਆਂ ਨੇ, ਪਰ ਜੇ ਉਹਨਾਂ ਨੂੰ ਜਹਾਜ਼ 'ਤੇ ਲੱਦ ਦਿਓ ਤਾਂ ਉਹ ਵੀ ਤਰ ਜਾਂਦੀਆਂ। ਇਸ ਤਰ੍ਹਾਂ ਗੁਰ ਡੁੱਬਦਾ ਲਏ ਤਰਾਏ ਗੁਰੂ ਮਹਾਰਾਜ ਪਾਏ ਡੁੱਬਦੇ ਨੂੰ ਵੀ ਪਾਰ ਕਰ ਦਿੰਦੇ ਹਨ।
ਕਿਤ ਮੁਖ ਗੁਰ ਸਾਲਾਹੀ ਹੈ ਕਾਰਣ ਕਾਰਣ ਸਮਰੱਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਤੇ ਕਾਰਣ ਕਾਰਣ ਸਮਰੱਥ ਹੈ। ਕਿਸ ਮੁਖ ਦੁਆਰਾ ਉਸ ਗੁਰੂ ਦੀ ਸਿਫਤ ਕਰੀਏ? ਭਾਵ ਸਾਡੇ ਇਸ ਮੁਖ ਦੁਆਰਾ ਗੁਰੂ ਦੀ ਸਿਫਤ ਹੋ ਹੀ ਨਹੀਂ ਸਕਦੀ, ਕਿਉਂਕਿ ਗੁਰੂ ਦੀ ਮਹਿਮਾ ਮਹਾਨ ਹੈ। ਗੁਰੂ ਕਾਰਣ ਕਾਰਣ ਸਮਰੱਥ ਹੈ। ਕਾਰਣ ਦੋ ਪ੍ਰਕਾਰ ਦੇ ਵਿਦਵਾਨਾਂ ਨੇ ਲਿਖੇ ਹਨ, ਇੱਕ ਉਪਾਦਾਨ ਕਾਰਨ, ਦੂਸਰਾ ਨਿਮਿਤ ਕਾਰਨ ਹੁੰਦਾ। ਅਤੇ ਕਾਰਨ ਜਿਹੜੇ ਉਪਕਾਰਨ ਹੁੰਦੇ ਨੇ, ਔਰ ਉਹ ਵੀ ਸਾਰੇ ਗੁਰੂ ਦੇ ਕੋਲ ਹੀ ਨੇ। ਗੁਰੂ ਕਾਰਨ ਕਾਰਨ ਸਮਰੱਥ ਹੈ। ਜੋ ਵੀ ਕੁਛ ਕਰਨਾ ਹੋਵੇ ਜਾਂ ਕਰਾਉਣਾ ਹੋਵੇ, ਉਹਦੇ ਲਈ ਗੁਰੂ ਦੇ ਪਾਸ ਸਾਰੀ ਸ਼ਕਤੀ ਮੌਜੂਦ ਹੈ।
ਇਹ ਮੱਥੇ ਨਹਿ ਚੱਲ ਰਹੇ ਜਿਨ ਗੁਰ ਤਾਰਿਆ ਹੱਥ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਮੱਥੇ, ਉਹ ਸਿਰ ਹਮੇਸ਼ਾ ਲਈ ਅਚਲ ਰਹੇ ਨੇ ਜਿਨ ਗੁਰ ਤਾਰਿਆ ਹੱਥ, ਜਿਨ੍ਹਾਂ 'ਤੇ ਗੁਰੂ ਨੇ ਆਪਣਾ ਹੱਥ ਰੱਖ ਦਿੱਤਾ, ਜਿਨ੍ਹਾਂ ਦੇ ਮੱਥੇ 'ਤੇ ਗੁਰੂ ਨੇ ਆਪਣਾ ਕਿਰਪਾ ਦਾ ਹੱਥ ਰੱਖ ਦਿੱਤਾ। ਅਤੇ ਫਿਰ ਉਹਨਾਂ ਦੇ ਮੱਥੇ ਭਾਵ ਉਹਨਾਂ ਦੇ ਨਿਸ਼ਚੇ ਹਮੇਸ਼ਾ ਲਈ ਅਡੋਲ ਹੋ ਗਏ।
ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਅੰਮ੍ਰਿਤ ਨਾਮ ਦਾ ਇਹ ਰਸ ਪਿਆ ਦਿੱਤਾ ਹੈ। ਜਨਮ ਮਰਨ ਕਾ ਪਥ, ਇਹੀ ਤੇ ਭਾਈ ਜਨਮ ਮਰਨ ਦਾ ਸੰਜਮ ਹੈ। ਇਹਦਾ ਮਤਲਬ ਇਹ ਹੈ, ਗੁਰੂ ਨੇ ਐਸਾ ਨਾਮ ਅੰਮ੍ਰਿਤ ਸਾਨੂੰ ਛਕਾ ਦਿੱਤਾ ਹੈ ਜਿਸ ਨੇ ਜਨਮ ਮਰਨ ਨੂੰ ਵੀ ਮੇਟ ਦਿੱਤਾ ਹੈ।
ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਾਂ ਤੇ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਸੇਵਿਆ ਹੈ। ਤੇ ਸਤਿਗੁਰੂ ਪੈ ਪੰਜਨ, ਸਭ ਤਰ੍ਹਾਂ ਦੇ ਪੈ ਨੂੰ ਪੰਜਨ ਨਾਸ ਕਰਨ ਵਾਲਾ ਹੈ, ਤੇ ਦੁੱਖ ਲੱਥ ਤੇ ਸਾਰੇ ਦੁੱਖਾਂ ਨੂੰ ਲਾਉਣ ਵਾਲਾ ਹੈ। ਉਸ ਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਸਾਡੇ ਡਰ ਵੀ ਤੇ ਸਾਡੇ ਦੁੱਖ ਵੀ ਲਾਹ ਦਿੱਤੇ।
ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਕਰ ਰਹੇ ਨੇ, ਸਤਿਗੁਰ ਗਹਿਰ ਗੰਭੀਰ ਹੈ। ਭਾਈ ਸਤਿਗੁਰੂ ਤਾਂ ਸਮੁੰਦਰ ਵਾਂਗੂ ਗਹਿਰ ਨਿਰਹਾਲ ਤੇ ਬਹੁਤ ਡੂੰਘਾ ਹੈ।